कबीर जम का ठेंगा बुरा है, कबीर जम का ठेंगा बुरा है, ओ नहीं सहा जाए एक जो साधु मोहे मिलो। एक जो साधु मोहे मिलो, तिन लियो अंचल लाए। भाग हुआ गुरु संत मिलाया, गुरु संत मिलाया।
भाग हुआ गुरु संत मिलाया, गुरु संत मिलाया।
भाग हुआ संत मिलाया, गुरु संत मिलाया।
भाग हुआ गुरु संत मिलाया, गुरु संत मिलाया।
प्रभु अपनासी घर में पाया, अब अपनासी घर में पाया। भाग हुआ गुरु संत मिलाया, संत मिलाया। भाग हुआ गुरु संत मिलाया, गुरु संत मिलाया।
भाग हुआ गुरु संत मिलाया,
गुरु संत मिलाया। मन लोचे गुरु दर्शन ताई,
विलंब करे जातक की न्याई।
मेरा मन लोचे गुरु दर्शन ताई,
विलंब करे जातक की न्याई।
त्रिखा न उतरे शांत न आवे,
दर्शन संत प्यारे जियो।
हो घोली जियो घोल घुमाई, गुर दर्शन संत प्यारे जियो। भाग हुआ गुरु संत मिलाया, संत मिलाया।
भाग हुआ गुरु संत मिलाया, गुरु संत मिलाया।
प्रभु अपनासी घर में पाया,
प्रभु अपनासी
अब नासी घर में पाया सहज धुन बाणी
होया देखे सारंग पानी
तेरा मुख सुहावा जियो सहज धुन बाणी सो देश जहां तू बसेया
मुरारे जियो
हो घोली हो घोल घुमाई गुर सजन मीत मुरारे भाग हुआ गुर संत मिलाया संत मिलाया प्रभु अपनासी घर में पाया कलयुग होता
गुण कद मिले प्रिय तुद भगवंता
एक घड़ी ना मिलते ता कलयुग होता
गुण कद मिले प्रिय तुद
आवे नींद ना आवे
देखे गुर दरबारे जियो
हो घोली जियो घोल घुमाई तिस सचे गुर दरबारे संत मिलाया
भाग हुआ गुर संत मिलाया
प्रभु अपनासी घर में पाया
प्रभु अपनासी पाया
प्रभु अपनासी घर में पाया संत मिलाया गुरु संत मिलाया
भाग हुआ गुरु संत मिलाया
गुरु संत मिलाया भाग हुआ गुर संत मिलाया प्रभु अपनासी
घर में पाया
सेव करी पल चसाना बिछड़ा दास तुम्हारे जियो भाग हुआ गुर संत मिलाया संत मिलाया संत मिलाया गुर संत मिलाया
गुर संत मिलाया गुर संत मिलाया
वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु
भाग हुआ गुरु संत मिलाया गुरु संत मिलाया मनुख दे पुन्ना दा सूरज शिखर ते आ जावे एडे पुन प्रबल हो जान ता पूर्ण महापुरख दी संगत प्राप्त होंदी है पूरब कर्म अंकुर जब प्रगटे पेटियो पुरख रसक बैरागी रसक भी होवे ते बैरागी भी होवे ऐसे महापुरख जीवन विच वड्डियां पागां वालियां नूं मिलदे हां बाबा महाहरनाम सिंह जी रोमी वाले जो पठंडे तो 15 मील दूर पुचो पिंड है इत्थे आपने उग्र सिमरन कीता तप कीता आप दा बचपन सेवा और सिमरन विच भरपूर सी ਛੋਟੇਰੀ ਉਮਰ ਹੈ, ਮਾਤਾ ਪਿਤਾ ਨੇ ਜਦੋਂ ਵੀ ਕਿਤੇ ਅੱਧੀ ਰਾਤ ਵੀ ਜੇ ਜਾਗ ਕੇ ਵੇਖਿਆ ਤਾਂ ਆਪ ਛੋਟੇਰੀ ਉਮਰ ਵਿੱਚ ਵੀ ਚੌਕੜਾ ਮਾਰ ਕੇ ਹੱਥ ਜੋੜ ਕੇ ਉਸ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹੋਏ ਹਨ। ਦਿਨੇ ਵੀ ਬੱਚਿਆਂ ਨੂੰ ਇਕੱਠਿਆਂ ਕਰਕੇ ਤੇ ਸਿਮਰਨ ਕਰਾਉਣਾ, ਫਿਰ ਪ੍ਰਸਾਦ ਵੀ ਦੇਣਾ। ਬਚਪਨ ਵਿੱਚ ਹੀ ਆਪ ਨੂੰ ਇਤਨੀ ਲਗਨ ਸੀ ਮਾਤਾ ਪਿਤਾ ਦੀ ਵੀ ਸੇਵਾ ਕਰਨੀ ਔਰ ਹਰ ਵੇਲੇ ਮਸਤ ਰਹਿਣਾ ਉਸ ਨਿਰੰਕਾਰ ਦੇ ਚਰਨਾਂ ਵਿੱਚ। ਤੇ ਮਾਪਿਆਂ ਨੇ ਪਿਆਰ ਦਾ ਨਾਂ ਹੀ ਬਾਬਾ ਮਾਂ ਹਰਨਾਮ ਸਿੰਘ ਜੀ ਦਾ ਨਾਂ ਹੀ ਮਸਤਾਨਾ ਪਾ ਦਿੱਤਾ। ਥੋੜੀ ਜੁਬਾ ਅਵਸਥਾ ਹੋਈ, ਮਨ ਉਪਰਾਮ ਹੈ ਕਿਉਂਕਿ ਪਤਾ ਨਹੀਂ ਕਿਤਨੇ ਜਨਮਾਂ ਦੀ ਸਿਮਰਨ ਦੀ ਭਗਤੀ ਦੀ ਕਮਾਈ ਸੀ। ਆਪ ਮਨਸੂਰ ਵੱਲ ਆਪ ਦਾ ਜਨਮ ਸਥਾਨ ਹੈ, ਉੱਥੋਂ ਚੱਲੇ ਯਾਤਰਾ ਕਰਨ ਲਈ। ਸਿਮਰਨ ਕਰਕੇ ਆਪ ਦਾ ਸਰੀਰ ਵੀ ਨਿਰਬਲ ਹੈ, ਇੱਕ ਗੱਡੇ ਵਾਲਾ ਕੋਲੋਂ ਲੰਘਿਆ, ਆਖਿਆ ਮਹਾਂਪੁਰਖੋ ਮੇਰੇ ਗੱਡੇ ਤੇ ਆ ਜਾਓ, ਥੋੜ੍ਹਾ ਸਫ਼ਰ ਮੈਂ ਤੁਹਾਨੂੰ ਕਰਵਾ ਦਿੰਦਾ ਹਾਂ। ਕਹਿਣ ਲੱਗੇ ਭਾਈ ਪਿਆਰਿਆ, ਬਈ ਤੂੰ ਫਿਰ ਕਿਰਾਇਆ ਮੰਗੇਗਾ ਸਾਡੇ ਕੋਲੋਂ, ਪਹਾੜਾ ਮੰਗੇਗਾ, ਅਤੇ ਸਾਡੇ ਕੋਲ ਤਾਂ ਹੈ ਹੀ ਕੁਝ ਨਹੀਂ। ਅਤੇ ਗੱਡੇ ਵਾਲਾ ਹੱਥ ਜੋੜ ਕੇ ਕਹਿਣ ਲੱਗਾ, ਮਹਾਂਪੁਰਖੋ ਮੈਂ ਕੋਈ ਪਹਾੜਾ ਨਹੀਂ ਮੰਗਾਂਗਾ, ਆਹ ਗੱਡੇ ਦੇ ਉੱਪਰ ਮੰਜਾ ਵਿਛਾਇਆ ਹੋਇਆ, ਇਹਦੇ ਉੱਤੇ ਆਪ ਬਹਿ ਜਾਓ ਅਤੇ ਮੈਂ ਕਪੂਰਥਲੇ ਤੱਕ ਚੱਲਿਆ, ਉੱਥੋਂ ਤੱਕ ਤਾਂ ਮੈਨੂੰ ਸੇਵਾ ਦਿਓ। ਅਤੇ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਜੀ, ਮੈਂ ਬੇਨਤੀ ਕਰਨੀ ਚਾਹਾਂਗਾ ਕਿ ਮਹਾਨ ਹਸਤੀ ਪੂਰਨ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੇ ਵਰੋਂ ਸਾਏ, ਉਹ ਸਨ ਬਾਬਾ ਮਹਾਂ ਹਰਨਾਮ ਸਿੰਘ ਜੀ, ਜਿਨ੍ਹਾਂ ਪਾਸੋਂ ਬਾਬਾ ਆਨੰਦ ਸਿੰਘ ਮਹਾਰਾਜ ਵਰੋਂ ਸਾਏ। ਔਰ ਇਹੋ ਜਿਹੇ ਹੀ ਹੋਰ ਮਹਾਂਪੁਰਖ ਬਾਬਾ ਸ੍ਰੀ ਰਾਮ ਸਿੰਘ ਜੀ, ਅਨੰਤ ਰਾਮ ਜੀ, ਹੋਰ ਬਹੁਤ ਸਾਰੇ ਮਹਾਂਪੁਰਖ ਇਹਨਾਂ ਦੇ ਦਰੋਂ ਵਰਸਾਏ ਔਰ ਪੂਰਨ ਬ੍ਰਹਮ ਗਿਆਨੀ ਸੰਸਾਰ ਵਿੱਚ ਹੋ ਕੇ ਵਿਚਰੇ। ਬਾਬਾ ਜੀ ਦਾ ਨਿਰਮਲ ਸਰੀਰ ਹੈ, ਨਿਰਬਲ ਸਰੀਰ ਹੈ, ਤੇ ਗੱਡੇ ਵਾਲੇ ਦੇ ਕਹਿਣ ਤੇ ਬਹਿ ਗਏ ਆਪ। ਗੱਡੇ ਵਿੱਚ ਮੰਜੀ ਵਿਛੀ ਹੋਈ ਸੀ, ਉਹਦੇ ਉੱਪਰ ਬਹਿ ਗਏ। ਰਸਤੇ ਵਿੱਚ ਰਾਤ ਆ ਗਈ, ਇਹ ਗੱਡੇ ਵਾਲੇ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਫੁਲਕੇ ਪਕਾਏ ਤੇ ਦੋ ਪ੍ਰਸ਼ਾਦੇ ਬਾਬਾ ਜੀ ਵਾਸਤੇ ਵੀ ਲੈ ਆਏ। ਤੇ ਬਾਬਾ ਜੀ ਕਹਿਣ ਲੱਗੇ, ਭਾਈ ਸਾਨੂੰ ਤਾਂ ਭੁੱਖ ਨਹੀਂ, ਆਖਿਆ ਫਿਰ ਜਦੋਂ ਭੁੱਖ ਲੱਗੇਗੀ ਉਦੋਂ ਖਾ ਲੈਣਾ। ਬਾਬਾ ਜੀ ਦੇ ਪਰਨੇ ਵਿੱਚ ਦੋ ਪ੍ਰਸ਼ਾਦੇ ਬੰਨ ਦਿੱਤੇ। ਪ੍ਰਸ਼ਾਦ ਛਕਿਆ, ਆਰਾਮ ਕਰਨ ਲੱਗਾ, ਆਪਣੇ ਬੈਲਾਂ ਵੱਲ ਵੇਖਿਆ, ਇੱਕ ਬੈਲ ਨੂੰ ਐਸਾ ਸੂਲ ਉੱਠਿਆ ਕਿ ਧਰਤੀ ਤੇ ਤੜਫਣ ਲੱਗ ਗਿਆ ਉਹ ਲੰਮਾ ਪੈ ਕੇ। ਤੇ ਇਹ ਗੱਡਿਆਂ ਵਾਲਾ ਰੋਣ ਲੱਗਾ, ਕਹਿਣ ਲੱਗਾ ਮੈਂ ਤਾਂ ਵਿਹਾਜੀ ਪੈਸਾ ਲੈ ਕੇ ਇਹ ਬੈਲ ਖਰੀਦਿਆ, ਕੋਈ ਕਾਰ ਵਿਹਾਰ ਕਰਾਂਗਾ, ਕੋਈ ਬੱਚੇ ਬੱਚੀਆਂ ਦਾ ਘਰ ਦਾ ਵਿਵਹਾਰ ਹੋਵੇਗਾ, ਕੋਈ ਕੰਮ ਕਰਾਂਗਾ, ਗੁਜ਼ਾਰਾ ਕਰਾਂਗਾ, ਪਰ ਜੇ ਇਹ ਮਰ ਗਿਆ ਤਾਂ ਮੈਂ ਵਿਹਾਜੂ ਪੈਸਾ ਜਿਹੜਾ ਚੁੱਕਿਆ ਉਹ ਕਿੱਥੋਂ ਦਿਆਂਗਾ, ਅੱਗੇ ਹੀ ਮੇਰੇ ਸਿਰ ਤੇ ਮੁਕੱਦਮਾ ਚੱਲ ਰਿਹਾ। ਮਹਾਂਪੁਰਖਾਂ ਅੱਗੇ ਬੇਨਤੀ ਕੀਤੀ ਤੇ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਜੀ ਕਹਿਣ ਲੱਗੇ, ਪਿਆਰਿਆ ਉਸ ਨਿਰੰਕਾਰ ਤੇ ਭਰੋਸਾ ਰੱਖ, ਕੁਝ ਨਹੀਂ ਹੁੰਦਾ। ਆ ਲਿਆ ਜਿਹੜੇ ਦੋ ਫੁਲਕੇ ਤੂੰ ਸਾਡੇ ਲਈ ਰੱਖੇ ਹਨ ਨਾ, ਉਹ ਲਿਆ। ਉਸਨੇ ਪਰਨੇ ਵਿੱਚੋਂ ਖੋਲ੍ਹ ਕੇ ਦੋ ਪ੍ਰਸ਼ਾਦੇ ਦਿੱਤੇ, ਕਹਿਣ ਲੱਗੇ ਇੱਕ ਰੱਖ ਦੇ, ਇੱਕ ਸਾਨੂੰ ਦੇ ਦੇ। ਇੱਕ ਪ੍ਰਸ਼ਾਦ ਪ੍ਰਸ਼ਾਦਾ ਆਪਣੇ ਲੈ ਕੇ ਉਹ ਗੱਡੇ ਵਾਲੇ ਨੂੰ ਕਿਹਾ, ਬਈ ਇਹਨੂੰ ਬੈਲ ਨੂੰ ਖਵਾ ਦੇ। ਕਹਿਣ ਲੱਗਾ ਮਹਾਰਾਜ ਉਹਨੂੰ ਤਾਂ ਸਾਹ ਨਹੀਂ ਆ ਰਿਹਾ, ਤੜਪ ਰਿਹਾ, ਉਹ ਤਾਂ ਅਖੀਰਲੇ ਸਵਾਸਾਂ 'ਤੇ ਪਿਆ, ਅਤੇ ਇਹ ਰੋਟੀ ਕਿਵੇਂ ਖਾ ਲਏਗਾ। ਕਹਿਣ ਲੱਗੇ ਛਕ ਲਏਗਾ, ਨਿਰੰਕਾਰ 'ਤੇ ਭਰੋਸਾ ਰੱਖੀਦਾ। ਮਹਾਂਪੁਰਖਾਂ ਦੀ ਰਸਨਾ ਤੇ ਅੰਮ੍ਰਿਤ ਹੁੰਦਾ, ਪ੍ਰਭ ਜੀ ਬਸੇ ਸਾਧ ਕੀ ਰਸਨਾ। ਜਾਂ ਗੱਡੇ ਵਾਲੇ ਨੇ ਪ੍ਰਸ਼ਾਦਾ ਅੱਗੇ ਕੀਤਾ, ਬੈਲ ਨੇ ਝੱਟ ਖਾ ਲਿਆ। ਉਹ ਤੇ ਖਾਣ ਦੀ ਦੇਰੀ ਸੀ, ਕਿਹੜਾ ਅੰਮ੍ਰਿਤ ਉਸਦੇ ਅੰਦਰ ਗਿਆ ਕਿ ਉਸੇ ਵੇਲੇ ਉੱਠ ਕੇ ਬਹਿ ਗਿਆ ਤੇ ਫਿਰ ਖੜੋ ਵੀ ਗਿਆ। ਤੇ ਮਹਾਂਪੁਰਖ ਕਹਿਣ ਲੱਗੇ, ਸੁਣਾ ਬਈ। ਆਖਿਆ, ਮਹਾਂਪੁਰਖੋ, ਤੁਸੀਂ ਬੜੀ ਕਿਰਪਾ ਕੀਤੀ ਹੈ, ਹੁਣ ਇੱਕ ਕਿਰਪਾ ਮੇਰੇ ਤੇ ਹੋਰ ਵੀ ਕਰੋ। ਮੇਰੇ ਸ਼ਰੀਕਾਂ ਨੇ ਮੇਰੇ ਤੇ ਮੁਕੱਦਮਾ ਕਰ ਦਿੱਤਾ ਹੈ, ਤੇ ਕਿਰਪਾ ਕਰੋ। ਮੈਂ ਤਾਂ ਗਰੀਬ ਆਦਮੀ, ਸੱਚ ਦੀ ਕਿਰਤ ਕਰਨ ਵਾਲਾ ਹਾਂ, ਮੇਰੇ ਹੱਕ ਵਿੱਚ ਹੋ ਜਾਏ। ਤਾਂ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਜੀ ਕਹਿਣ ਲੱਗੇ, ਜਾ ਗੁਰੂ ਬਲੀ ਕਰੇਗਾ, ਮੁਕੱਦਮਾ ਤੇਰੇ ਹੀ ਹੱਕ ਵਿੱਚ ਹੋਵੇਗਾ। ਕਹਿਣ ਲੱਗਾ, ਜੀ ਮੈਂ ਤਾਂ ਕਦੀ ਕਚਹਿਰੀ ਗਿਆ ਨਹੀਂ ਸਾਂ, ਕਦੇ ਕੋਈ ਮੁਕੱਦਮਾ ਕਿਸੇ ਨੇ ਕੀਤਾ ਨਹੀਂ ਸੀ, ਪਰ ਮੈਨੂੰ ਲੱਗਦਾ ਨਹੀਂ ਕਿ ਇਹ ਮੇਰਾ ਕਾਰਜ ਹੋ ਜਾਵੇ। ਮਹਾਂਪੁਰਖ ਕਹਿਣ ਲੱਗੇ, ਭਰੋਸਾ ਰੱਖ ਉਸ ਨਿਰੰਕਾਰ ਤੇ, ਜਾ। ਅਸੀਂ ਜਾਂਦੇ ਨਹੀਂ ਜਿਤਨੇ ਤੱਕ ਤੇਰਾ ਮੁਕੱਦਮਾ ਖਾਰਜ ਨਹੀਂ ਆਉਂਦਾ, ਤੇਰੇ ਹੱਕ ਵਿੱਚ ਨਹੀਂ ਆਉਂਦਾ। ਤੂੰ ਜਾ, ਅਸੀਂ ਇੱਥੇ ਹੀ ਬੈਠੇ ਹਾਂ। ਤੇ ਮਹਾਂਪੁਰਖ ਬਾਬਾ ਜੀ ਤਾਂ ਬਹਿ ਗਏ, ਨਿਰੰਕਾਰ ਦੇ ਚਰਨਾਂ ਨਾਲ ਜੁੜ ਗਏ। ਇੱਧਰ ਜਦੋਂ ਪਹੁੰਚਿਆ, ਕਚਹਿਰੀ ਪਹੁੰਚਿਆ, ਤਾਂ ਅੱਗੇ ਆਵਾਜ਼ ਪਈ ਤੇ ਜੱਜ ਨੇ ਉਹਦੇ ਹੱਕ ਵਿੱਚ ਮੁਕੱਦਮਾ ਜਦੋਂ ਸੁਣਾਇਆ ਨਾ, ਨੇਤਰਾਂ ਤੋਂ ਜਲ ਆ ਗਏ। ਵਾਪਸ ਆਇਆ ਤਾਂ ਬਾਬਾ ਜੀ ਹੱਸ ਪਏ, ਸੁਣਾ ਬਾਈ, ਮੁਕੱਦਮਾ ਤੇਰੇ ਹੱਕ ਵਿੱਚ ਹੋ ਗਿਆ ਨੀ, ਮਹਾਂਪੁਰਖੋ ਤੁਹਾਡੀ ਕਿਰਪਾ ਹੈ। ਤਾਂ ਧੰਨ ਬਾਬਾ ਮਹਾਰਨਾਮ ਸਿੰਘ ਜੀ ਨੇ ਉਸ ਗੱਡੇ ਵਾਲੇ ਨੂੰ ਸ਼ੁਭ ਉਪਦੇਸ਼ ਦਿੱਤਾ, ਬਈ ਅੱਜ ਤੋਂ ਬਾਅਦ ਕਿਸੇ ਦਾ ਹੱਕ ਨਹੀਂ ਮਾਰਨਾ। ਦਸਾਂ ਨਵਾਂ ਦੀ ਕਿਰਤ ਕਰਨੀ ਹੈ ਤੇ ਕਿਰਤ ਵਿੱਚੋਂ ਵੀ ਵੰਡ ਕੇ ਛਕਣਾ। ਮਹਾਂਪੁਰਖਾਂ ਸੰਤਾਂ ਮਹਾਤਮਾ ਦੀ ਸੇਵਾ ਕਰਨੀ ਹੈ, ਕਿਉਂਕਿ ਮਨੁੱਖ ਆਇਆ ਹੀ ਸੇਵਾ ਕਰਨ ਲਈ ਹੈ। ਇਸ ਲਈ ਹੁਣ ਕੀ ਪੜ ਰਿਹਾ, ਭਾਗ ਹੋਆ ਗੁਰਸੰਤ ਮਿਲਾਇਆ, ਭਾਗ ਹੋਆ ਗੁਰਸੰਤ ਮਿਲਾਇਆ, ਸੰਤ ਮਿਲਾਇਆ, ਭਾਗ ਹੋਆ ਗੁਰਸੰਤ ਮਿਲਾਇਆ, ਗੁਰਸੰਤ ਮਿਲਾਇਆ, ਗੁਰਸੰਤ ਮਿਲਾਇਆ, ਗੁਰਸੰਤ ਦੀ ਸੰਗਤ ਕਰਨ ਵਾਲੇ ਹਰ ਵੇਲੇ ਨਿਤਨੇਮ ਵਿੱਚ ਜੁੜੇ ਰਹਿਣ ਵਾਲੇ ਸਹਿਜਧਾਰੀ ਇਹ ਦੋ ਭਰਾ ਸਨ। ਹੀਰੇ ਮੋਤੀਆਂ ਦਾ ਕੰਮ ਕਰਿਆ ਕਰਦੇ ਸਨ, ਕਰੈਚੀ ਦੇ ਰਹਿਣ ਵਾਲੇ। ਔਰ ਪਿਆਰੀ ਸਾਧ ਸੰਗਤ ਜੀ, ਇਹ ਕੋਈ ਅਤ ਕਥਨੀ ਨਹੀਂ, ਰੋਜ਼ 25 ਪਾਠ ਜਪ ਜੀ ਸਾਹਿਬ ਦੇ ਕਰਨੇ, ਫਿਰ ਦੁਕਾਨ ਖੋਲ੍ਹਣੀ। ਅਤੇ ਇੱਕ ਵੇਰਾਂ ਦਾ ਜ਼ਿਕਰ ਹੈ, ਕੋਈ ਅੰਗਰੇਜ਼ ਆਪਣੀ ਪਤਨੀ ਨੂੰ ਲੈ ਕੇ ਆ ਗਿਆ ਹੀਰਾ ਖਰੀਦਣ ਲਈ। ਉਸਨੇ ਬੜੇ ਹੀਰੇ ਵਿਖਾਏ, ਕੋਈ ਪਸੰਦ ਨਾ ਆਇਆ। ਤਾਂ ਉਹਦਾ ਛੋਟਾ ਭਰਾ ਕਹਿਣ ਲੱਗਾ, ਬਈ ਜੇ ਕੁਝ ਲੈਣਾ ਤਾਂ ਲੈ ਲਓ, ਸਾਡਾ ਐਵੇਂ ਟਾਈਮ ਨਾ ਖਰਾਬ ਕਰੋ। ਉਹਨਾਂ ਨੇ ਗੁੱਸਾ ਮਨਾ ਲਿਆ, ਕਿਉਂਕਿ ਅੰਗਰੇਜ਼ ਦਾ ਰਾਜ ਸੀ। ਮਨ ਵਿੱਚ ਬੜੀ ਕਿਰਣਾ ਕੀਤੀ। ਉਹਦੀ ਪਤਨੀ ਨੇ ਵੀ ਹੀਰਾ ਵਗਾ ਕੇ ਮਾਰਿਆ, ਐ ਲੈ, ਅਸੀਂ ਤੇਰੇ ਕੋਲੋਂ ਲੈਂਦੇ ਹੀ ਨਹੀਂ। ਤੇ ਜਿਉਂ ਗੁੱਸੇ ਨਾਲ ਉਤਰਨ ਲੱਗੀ ਤੇ ਪੌੜੀਆਂ ਜਿਉਂ ਡਿੱਗੀ ਨਾ, ਸੜਕ ਤੇ ਆ ਪਈ ਤੇ ਸਿਰ ਵਿੱਚ ਸੱਟ ਲੱਗ ਗਈ ਉਹਦੇ। ਹਸਪਤਾਲ ਲੈ ਗਏ, ਉੱਥੇ ਸਰੀਰ ਛੱਡ ਗਈ ਤੇ ਦੋਵਾਂ ਇਹਨਾਂ ਸਿੰਧੀ ਭਰਾਵਾਂ ਤੇ ਕਤਲ ਦਾ ਮੁਕੱਦਮਾ ਬਣ ਗਿਆ, ਕਿਉਂਕਿ ਅੰਗਰੇਜ਼ ਦਾ ਰਾਜ ਸੀ। ਅੰਦਰੇ ਜੇਲ੍ਹ ਦੇ ਵਿਚਾਰੇ ਅਰਦਾਸ ਕਰਨ ਲੱਗੇ, ਆਪਸੀ ਵਿਚਾਰ ਕਰਦੇ ਹਨ, ਭਰਾ ਜੀ ਇਸ ਜਨਮ ਵਿੱਚ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ, ਪਰ ਹੋ ਸਕਦਾ ਕੋਈ ਪਿਛਲੇ ਜਨਮ ਦਾ ਮਾੜਾ ਕਰਮ ਹੋਵੇ। ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਹੀ ਜਾਣਦੇ ਹਨ, ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਬਚਾ ਸਕਦੀ ਹੈ। ਅੱਗੇ 25-25 ਪਾਠ ਰੋਜ਼ ਕਰਦੇ ਸਨ, ਹੁਣ 50-50 ਪਾਠ ਰੋਜ਼ ਜਪਜੀ ਸਾਹਿਬ ਦਾ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਸਿਮਰਨ ਵਿੱਚ ਜੁੜੇ ਐਸਾ ਮਨ ਜੁੜਿਆ ਕਿ ਗੁਰੂ ਨਾਨਕ ਦਾ ਪ੍ਰਤੱਖ ਦਰਸ਼ਨ ਹੋਇਆ, ਗੁਰੂ ਨਾਨਕ ਦਾ ਦਰਸ਼ਨ ਹੋਇਆ ਤੇ ਨਾਲੇ ਆਵਾਜ਼ ਆਈ ਭਾਈ ਤੁਸੀਂ ਬਰੀ ਹੋ ਜਾਓਗੇ, ਪਰ ਘਰ ਨਹੀਂ ਜਾਣਾ, ਇੱਥੋਂ ਸਿੱਧਾ ਰੋਮੀ ਵਾਲੇ ਡੇਰੇ ਜਾਣਾ, ਪਠੰਡੇ ਬੁੱਚੋ ਕਲਾ। ਇਹ ਮਨ ਵਿੱਚ ਸੋਚਦੇ ਹਨ ਭਾਈ ਕਤਲ ਦਾ ਮੁਕੱਦਮਾ ਹੈ, ਬਰੀ ਕਿਵੇਂ ਹੋ ਜਾਵਾਂਗੇ, ਰਾਜ ਅੰਗਰੇਜ਼ ਦਾ, ਤੇ ਜਿਹਦੀ ਪਤਨੀ ਮਰੀ ਹੈ ਉਹ ਵੀ ਅੰਗਰੇਜ਼ ਹੈ। ਪਰ ਸਤਿਗੁਰੂ ਦੀ ਐਸੀ ਬਖਸ਼ਿਸ਼ ਹੋਈ, ਫਿਰ ਆਵਾਜ਼ ਆਈ ਤੁਸੀਂ ਫਿਕਰ ਨਾ ਕਰੋ, ਬਰੀ ਹੋ ਜਾਓਗੇ, ਪਰ ਯਾਦ ਰੱਖਣਾ ਰੋਮੀ ਵਾਲੇ ਡੇਰੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਜਾਣਾ। ਇੱਧਰ ਜੱਜ ਨੂੰ ਅੰਮ੍ਰਿਤ ਵੇਲੇ ਦਰਸ਼ਨ ਹੋਏ, ਭਾਈ ਇਹ ਰੱਬ ਦੇ ਪਿਆਰੇ ਹਨ, ਇਹਨਾਂ ਨੇ ਕੋਈ ਕਤਲ ਨਹੀਂ ਕੀਤਾ, ਬੇਕਸੂਰ ਹਨ, ਇਹਨਾਂ ਨੂੰ ਸਜ਼ਾ ਨਹੀਂ ਦੇਣੀ। ਉਸਨੇ ਸੁਣੀ ਅਣਸੁਣੀ ਕਰ ਦਿੱਤੀ, ਬਈ ਸੁਪਨੇ ਐਵੇਂ ਹੀ ਹੁੰਦੇ ਹਨ। ਤੇ ਜਦੋਂ ਤਰੀਕ ਪੈ ਗਈ ਤੇ ਜੱਜ ਚਾਹੁੰਦਾ ਸੀ ਕਿ ਮੈਂ ਇਹਨਾਂ ਨੂੰ ਕੋਈ ਨਾ ਕੋਈ ਤਕੜੀ ਸਜ਼ਾ ਦੇਵਾਂ, ਤਾਂ ਫਿਰ ਗੈਬੀ ਆਵਾਜ਼ ਆਈ, ਤੈਨੂੰ ਇੱਕ ਵਾਰੀ ਜੂੰ ਕਹਿ ਦਿੱਤਾ ਕਿ ਇਹ ਬੇਕਸੂਰ ਹਨ ਤੇ ਤੂੰ ਬਿਲਕੁਲ ਇਹਨਾਂ ਨੂੰ ਕੋਈ ਸਜ਼ਾ ਨਹੀਂ ਦੇਣੀ, ਇਹਨਾਂ ਨੂੰ ਬਰੀ ਕਰਨਾ। ਪਿਆਰੀ ਸਾਧ ਸੰਗਤ ਜੀ, ਇਹ ਮਹਾਂਪੁਰਖਾਂ ਦੀ ਮਹਾਂਪੁਰਖੀ ਜਾਣਦੇ ਹਨ, ਕਿਉਂਕਿ ਮਹਾਰਾਜ ਕਹਿੰਦੇ ਨੇ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਣੀ ਛੋੜ। ਉਹ ਪੂਰਨ ਮਹਾਂਪੁਰਖ ਜਿਹੜੇ ਦਰਗਾਹ ਵਿੱਚ ਵੀ ਖਲੋਤੇ ਹੁੰਦੇ ਹਨ ਤੇ ਇਸ ਸੰਸਾਰ ਵਿੱਚ ਵੀ ਰੱਖਿਆ ਕਰਦੇ ਹਨ ਆਪਣੇ ਸੇਵਕ ਦੀ। ਤਾਂ ਜੱਜ ਨੂੰ ਫਿਰ ਆ ਕੇ ਆਖਿਆ, ਭਾਈ ਤੂੰ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦਾ। ਤੇ ਜੱਜ ਕਹਿਣ ਲੱਗਾ, ਭਾਈ ਮੈਂ ਤਾਂ ਤੁਹਾਨੂੰ ਸਜ਼ਾ ਜ਼ਰੂਰ ਦੇਣੀ ਸੀ, ਪਰ ਤੁਹਾਡੇ ਤੇ ਸਮਰੱਥ ਗੁਰੂ ਦਾ ਹੱਥ ਹੈ ਤੇ ਇਸ ਲਈ ਮੈਂ ਤੁਹਾਨੂੰ ਬਰੀ ਕਰਦਾ ਹਾਂ, ਪਰ ਮੈਨੂੰ ਇਹ ਜ਼ਰੂਰ ਦੱਸੋ ਕਿ ਹੁਣ ਤੁਸੀਂ ਕਿੱਥੇ ਜਾਓਗੇ। ਆਖਿਆ ਜੀ ਅਸੀਂ ਹੁਣ ਰੋਮੀ ਵਾਲੇ ਡੇਰੇ ਪਠੰਡੇ ਜਾਣਾ ਹੈ, ਮਹਾਂਪੁਰਖਾਂ ਦੇ ਜਿਨ੍ਹਾਂ ਸਾਡੀ ਰੱਖਿਆ ਕੀਤੀ ਹੈ। ਉਚਾਰਨ ਕਰੋ ਸ੍ਰੀ ਤੋਂ ਪਿਆਰੀ ਸਾਧ ਸੰਗਤ ਜੀ, ਉਹ ਦੋਨੋਂ ਭਰਾ ਆਏ ਸੇਵਾ ਕਰਕੇ, ਸਿਮਰਨ ਕਰਕੇ, ਪ੍ਰਸੰਨਤਾ ਲੈ ਕੇ ਮਹਾਂਪੁਰਖਾਂ ਦੀ ਗਏ। ਔਰ ਇਤਿਹਾਸ ਵਿੱਚ ਲਿਖਿਆ ਕਿ ਉਹ ਜੱਜ ਵੀ ਆਇਆ, ਉਹ ਜੱਜ ਵੀ ਆਇਆ ਆਪਣੀ ਘਰਵਾਲੀ ਨੂੰ ਲੈ ਕੇ ਦਰਸ਼ਨ ਕਰਨ ਲਈ। ਕਰਾਚੀ ਤੋਂ ਆਇਆ, ਪਟਿਆਲੇ ਤੋਂ ਬੰਦਾ ਲਿਆ ਤੇ ਬਾਬਾ ਜੀ ਦੇ ਡੇਰੇ ਆਇਆ। ਜਦੋਂ ਦਰਸ਼ਨ ਕੀਤੇ ਸਧਾਰਨ ਰੂਪ ਵਿੱਚ, ਤਾਂ ਮਨ ਮੰਨਿਆ ਨਹੀਂ, ਤਾਂ ਫਿਰ ਆਵਾਜ਼ ਆਈ, ਉਹ ਤੂੰ ਕੀ ਲੈਣਾ ਸਾਡੇ ਕੱਪੜਿਆਂ ਤੋਂ, ਤੂੰ ਆਪਣੀ ਗੱਲ ਕਰ ਜਿਹੜੀ ਕਰਨਾ ਹੈ। ਤਾਂ ਉਸ ਜੱਜ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਕੋਈ ਔਲਾਦ ਨਹੀਂ ਤੇ ਤੁਸੀਂ ਰੱਬ ਦੇ ਪਿਆਰੇ ਹੋ, ਤੁਸੀਂ ਦੇ ਸਕਦੇ ਹੋ। ਤਾਂ ਬਾਬਾ ਜੀ ਕਹਿਣ ਲੱਗੇ, ਭਾਈ ਫਿਰ ਸ਼ਰਾਬ ਤੇ ਮਾਸ ਛੱਡਣਾ ਪਵੇਗਾ ਔਰ ਉਸ ਮਾਲਕ ਨੂੰ ਯਾਦ ਕਰਨਾ ਪਵੇਗਾ। ਪਿਆਰੀ ਸਾਧ ਸੰਗਤ ਜੀ, ਗੁਰੂ ਨੇ ਕਿਰਪਾ ਕੀਤੀ, ਸਾਲ ਦੇ ਅੰਦਰ ਜੱਜ ਦੇ ਘਰ ਵੀ ਬੂਟਾ ਲੱਗ ਗਿਆ ਤੇ ਹੁਣ ਇਹ ਕੀ ਪੜ ਰਹੇ ਹਨ, ਇਸ ਤਰ੍ਹਾਂ ਦਾ ਕੋਈ ਸ਼ੁਕਰਾਨਾ ਕਰ ਰਹੇ ਸਨ। ਭਾਗ ਹੋਆ ਗੁਰ ਸੰਤ ਮਿਲਾਇਆ, ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੇ ਪਾਇਆ। ਗੁਰ ਸੰਤ ਮਿਲਾਇਆ, ਸੰਤ ਮਿਲਾਇਆ,
ਭਾਗ ਹੋਆ ਗੁਰ ਸੰਤ ਮਿਲਾਇਆ, ਗੁਰ ਸੰਤ ਮਿਲਾਇਆ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਭਾਗ ਹੋਆ गुर संत मिलाया,
गुर संत मिलाया।